ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨਹੈ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਬਚਨ ਹਨ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਸਤਿਗੁਰੂ ਦੀ ਸੰਗਤ, ਸਤਿਗੁਰੂ ਦੀ ਚਰਨ ਸ਼ਰਨ, ਸਤਿਗੁਰੂ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਕਦੀ ਵੀ ਸੁਭਾਗ ਨਹੀਂ ਪ੍ਰਾਪਤ ਹੋ ਸਕਦਾ। ਅਤੇ ਬਿਨਾਂ ਸਤਸੰਗਤ ਤੋਂ ਆਦਮੀ ਆਪਣੇ ਜੀਵਨ ਦੇ ਅੰਦਰ ਮੈਲ ਹੀ ਭਰਦਾ ਰਹਿੰਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਸਤਿਗੁਰੂ ਦੇ ਪਾਸ ਆਉਂਦੇ ਹੀ ਨਹੀਂ, ਸਤਿਗੁਰੂ ਦੀ ਬਾਣੀ ਕੀਰਤਨ ਕਥਾ ਸੁਣਦੇ ਹੀ ਨਹੀਂ, ਅਸੀਂ ਜੋ ਵੀ ਸੰਸਾਰੀ ਕਾਰ ਵਿਹਾਰ ਕੰਮ ਧੰਦੇ ਕਰਦੇ ਹਾਂ, ਉਹਦੇ ਨਾਲ ਸਾਡੇ ਉੱਤੇ ਮਾਇਆ ਦੇ ਮੋਹ ਦੀ ਮੈਲ, ਹਉਮੈ ਦੀ ਮੈਲ, ਵਿਕਾਰਾਂ ਦੀ ਮੈਲ ਹੀ ਲੱਗਦੀ ਰਹਿੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਮਨ ਦੀ ਮੈਲ ਨੂੰ ਧੋ ਲਵੀਏ, ਤਾਂ ਸਾਨੂੰ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਹੀ ਆਉਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹੋ, ਇਸ ਮੈਲ ਨੂੰ ਕਿਵੇਂ ਦੂਰ ਕੀਤਾ ਜਾਵੇ? ਤਾਂ ਸਤਿਗੁਰੂ ਦਾ ਜਵਾਬ ਸੀ, ਐ ਗੁਰਸਿੱਖੋ, ਐ ਗੁਰੂ ਪਿਆਰਿਓ, ਗੁਰੂ ਸਵਾਰਿਓ, ਤੁਸੀਂ ਸਤਿਗੁਰੂ ਦੇ ਕੋਲ ਆਓ, ਸਤਸੰਗਤ ਵਿੱਚ ਬੈਠੋ, ਸਤਿਗੁਰੂ ਦੀ ਪਾਵਨ ਬਾਣੀ ਸੁਣੋ। ਬਾਣੀ ਸੁਣਦਿਆਂ ਤੁਹਾਡੇ ਮਨ ਦੀ ਮੈਲ ਦੂਰ ਹੋ ਸਕਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦੋ ਬੜੀਆਂ ਹੀ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਇੱਕ ਪਾਣੀ ਹੈ, ਦੂਸਰੀ ਬਾਣੀ ਹੈ। ਪਾਣੀ ਇੱਕ ਐਸੀ ਵਡਮੁੱਲੀ ਦਾਤ ਹੈ। ਹੁਣ ਪਾਣੀ ਦੀ ਹਰ ਜੀਵ ਨੂੰ ਹੀ ਲੋੜ ਹੈ। ਪਾਣੀ ਤੋਂ ਬਿਨਾਂ ਸਾਡਾ ਕਿਸੇ ਦਾ ਵੀ ਨਹੀਂ ਸਰ ਸਕਦਾ। ਨਾ ਮਨੁੱਖ ਦਾ ਸਰਦਾ, ਨਾ ਕਿਸੇ ਪਸ਼ੂ ਪੰਛੀ ਦਾ ਝੱਟ ਲੰਘਦਾ, ਨਾ ਹੀ ਬਨਸਪਤੀ ਦਾ ਸਰਦਾ। ਪਾਣੀ ਇੱਕ ਬੜੀ ਅਮੋਲਕ ਦਾਤ ਹੈ। ਉਸ ਪਾਣੀ ਵਿੱਚ ਇੱਕ ਵੱਡਾ ਗੁਣ ਇਹ ਵੀ ਹੈ ਕਿ ਉਹ ਪਾਣੀ ਸਾਡੇ ਤਨ ਦੀ ਮੈਲ ਨੂੰ ਵੀ ਧੋਂਦਾ। ਜਦੋਂ ਸਾਡੇ ਸਰੀਰ ਨੂੰ ਮੈਲ ਲੱਗ ਜਾਵੇ, ਆਪਾਂ ਇਸ਼ਨਾਨ ਕਰਦੇ ਹਾਂ, ਇਹਦੇ ਨਾਲ ਤਨ ਦੀ ਮੈਲ ਉਤਰ ਜਾਂਦੀ ਹੈ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ ਹੈ। ਅਤੇ ਜੇ ਬਸਤਰ ਗੰਦਾ ਹੋ ਜਾਵੇ, ਉਹਨੂੰ ਵੀ ਸਾਬਣ ਅਤੇ ਪਾਣੀ ਦੇ ਪ੍ਰਯੋਗ ਦੇ ਨਾਲ ਸਾਫ਼ ਕੀਤਾ ਜਾਂਦਾ ਹੈ। ਮੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਆ ਉਹ ਧੋਏ। ਹੁਣ ਤੀਜਾ ਸਵਾਲ ਸੀ, ਮਹਾਰਾਜ, ਜਿਹੜੀ ਸਾਡੇ ਬੁੱਧੀ ਨੂੰ ਮੈਲ ਲੱਗੀ ਹੋਈ ਹੈ, ਕਿਉਂਕਿ ਮਨ ਬੁੱਧ ਚਿੱਤ ਹੰਕਾਰ ਇਹ ਅੰਤਹਿਕਰਨ ਦੀਆਂ ਚਾਰ ਬਿਰਤੀਆਂ ਨੇ। ਜੇ ਅਸੀਂ ਆਪਣੀ ਬੁੱਧੀ ਦੀ ਮੈਲ ਨੂੰ ਧੋਣਾ ਹੋਵੇ ਤਾਂ ਕਿਵੇਂ ਧੋਤਾ ਜਾਵੇ? ਤਾਂ ਸਤਿਗੁਰੂ ਦਾ ਜਵਾਬ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਬੁੱਧੀ ਨੂੰ ਸਾਡੇ ਮੈਲ ਲੱਗੀ ਹੋਈ ਹੈ, ਇਹਨੂੰ ਨਾਮ ਦੇ ਰੰਗ ਨਾਲ, ਨਾਮ ਦੇ ਅੰਮ੍ਰਿਤ ਦੇ ਨਾਲ ਹੀ ਇਸ ਨੂੰ ਧੋਤਾ ਜਾ ਸਕਦਾ ਹੈ। ਹਜ਼ੂਰ ਕਹਿਣ ਲੱਗੇ, ਇੱਕ ਪਾਣੀ ਹੈ, ਦੂਸਰੀ ਸਤਿਗੁਰੂ ਦੀ ਬਾਣੀ ਹੈ। ਪਾਣੀ ਨਾਲ ਤਨ ਪਵਿੱਤਰ ਹੁੰਦਾ, ਬਾਣੀ ਪੜ੍ਹਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਪਾਣੀ ਅਤੇ ਬਾਣੀ ਦਾ ਪ੍ਰਯੋਗ ਕਰਨਾ ਚਾਹੀਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਇਸ਼ਨਾਨ ਕਰਕੇ ਤਨ ਪਵਿੱਤਰ ਹੁੰਦਾ, ਬਾਣੀ ਪੜ੍ਹ ਕੇ, ਨਿਤਨੇਮ ਕਰਕੇ, ਸਿਮਰਨ ਕਰਕੇ ਮਨ ਪਵਿੱਤਰ ਹੋ ਜਾਂਦਾ ਹੈ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹੇ ਉਹ ਪਰ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਦੇ ਅੰਦਰ ਇੱਕ ਵਿਸ਼ੇਸ਼ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਨਾਮ ਸਤਿਗੁਰੂ ਨੇ ਆਪ ਲਿਖਿਆ ਹੈ, ਸੁਖਮਨੀ ਸਾਹਿਬ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਇਹ ਬਾਣੀ ਸੁਖਾਂ ਦੀ ਮਣੀ ਹੈ। ਇਸ ਦਾ ਸਿਧਾਂਤ ਇਹ ਹੈ, ਸਾਰੇ ਸੁਖਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ। ਇਹ ਭਗਤ ਜਨਾਂ ਦੇ ਹਿਰਦੇ ਵਿੱਚ ਵੱਸਦਾ ਹੈ। ਜੇ ਕਿਸੇ ਨੇ ਇਸ ਨਾਮ ਨੂੰ ਪ੍ਰਾਪਤ ਕਰਨਾ ਹੋਵੇ, ਤਾਂ ਫਿਰ ਭਗਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਪਵੇਗੀ। ਉਹਨਾਂ ਦੀ ਸੰਗਤ ਵਿੱਚ ਜਾ ਕੇ ਹੀ ਸਾਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਸਕਦਾ ਹੈ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੀ ਅਸ਼ਟਪਦੀ ਵਿੱਚ ਸਿਮਰਨ ਦੀ ਮਹਿਮਾ ਬਿਆਨ ਕੀਤੀ ਹੈ, ਦੂਸਰੀ ਵਿੱਚ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ, ਤੀਸਰੀ ਵਿੱਚ ਹੋਰ ਸਾਧਨਾਂ ਦਾ ਜ਼ਿਕਰ ਕਰਕੇ ਅਤੇ ਨਾਮ ਦੀ ਮਹਾਨਤਾ ਦਰਸਾਈ ਗਈ ਹੈ ਕਿ ਨਾਮ ਵਰਗੀ ਹੋਰ ਕੋਈ ਦੁਨੀਆਂ ਵਿੱਚ ਵਸਤੂ ਨਹੀਂ ਹੈ। ਅਤੇ ਫਿਰ ਅੱਗੇ ਸਤਿਗੁਰੂ ਮਹਾਰਾਜ ਨੇ ਹੋਰ ਵੀ ਕਈ ਪੱਖਾਂ ਤੋਂ ਉਪਦੇਸ਼ ਬਖਸ਼ਿਸ਼ ਕੀਤੇ ਹਨ। ਲਓ ਹੁਣ ਅੱਗੇ ਚੌਥੇ ਸ਼ਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਯਾਦ ਕਰਾਉਂਦੇ ਹਨ। ਕਿਉਂ? ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿੰਨੇ ਸਾਡੇ 'ਤੇ ਪਰਉਪਕਾਰ ਕੀਤੇ ਹਨ, ਸ਼ਾਇਦ ਜਾਂ ਤਾਂ ਅਸੀਂ ਜਾਣਦੇ ਹੀ ਨਹੀਂ, ਜੇ ਜਾਣਦੇ ਵੀ ਹਾਂ ਤਾਂ ਅਸੀਂ ਉਸਦਾ ਸ਼ੁਕਰਾਨਾ ਕਿਉਂ ਨਹੀਂ ਕਰਦੇ? ਉਹਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਸ਼ਲੋਕ ਦੇ ਵਿੱਚ ਉਚਾਰਨ ਕਰਦੇ ਹਨ ਨਿਰਗੁਣ ਆਰ ਆਨਿਆ। ਸਤਿਗੁਰੂ ਕਹਿੰਦੇ ਨੇ ਕਿ ਐ ਜੀਵ ਤੂੰ ਨਿਰਗੁਣ ਆਰਾ ਹੈ, ਤੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ, ਕਿਉਂਕਿ ਗੁਣ ਤਾਂ ਪਰਮਾਤਮਾ ਵਿੱਚ ਨੇ। ਸਭ ਗੁਣ ਤੇਰੇ ਮੈਂ ਨਾਹੀ, ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ। ਉਹ ਪਰਮਾਤਮਾ ਦਿਆਲੂ ਵੀ ਬੜਾ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁੱਝੇ ਜੇ ਤਿਸ ਗੁਣ ਕੋਈ ਕਰੇ। ਉਹ ਨਿਰਗੁਣ ਯਾਰਿਆਂ ਨੂੰ ਗੁਣ ਬਖਸ਼ਿਸ਼ ਵੀ ਕਰਦਾ ਹੈ। ਹਾਜ਼ੂਰ ਕਹਿੰਦੇ ਨੇ ਇਹ ਜੀਵ ਨਿਰਗੁਣ ਯਾਰਾ ਹੈ। ਹਾਂ, ਜਿੰਨੇ ਗੁਣ ਨੇ ਉਹ ਵਾਹਿਗੁਰੂ ਦੀ ਦਾਤ ਹੈ। ਕਿਸੇ ਵੀ ਮਨੁੱਖ ਦੇ ਕੋਲ ਜੇ ਕੋਈ ਗੁਣ ਹੈ ਉਹ ਵਾਹਿਗੁਰੂ ਦੀ ਦਾਤ ਹੈ। ਉਹਨੂੰ ਕਦੇ ਵੀ ਭੁੱਲ ਕੇ ਹੰਕਾਰ ਨਹੀਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਨਿਰਗੁਣ ਯਾਰ ਆਨਿਆ, ਇਹ ਗੁਣਾਂ ਤੋਂ ਹੀਣੇ ਆਨਿਆ ਅਣਜਾਣ ਅਤੇ ਬੇਸਮਝ ਮਨੁੱਖ, ਸੋ ਪ੍ਰਭ ਸਦਾ ਸੰਭਾਲ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਲਈ ਸੰਭਾਲ, ਭਾਵ ਉਸ ਨੂੰ ਯਾਦ ਕਰ। ਇਸ ਜੀਵ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਉਪਦੇਸ਼ ਦਿੰਦੇ ਨੇ, ਕਿਉਂਕਿ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਹਦਾ ਸ਼ੁਕਰਾਨਾ ਹੈ। ਉਸ ਦਾਤੇ ਨੂੰ ਯਾਦ ਕਰਨਾ ਹੀ ਉਹਦਾ ਧੰਨਵਾਦ ਕਰਨਾ ਹੈ। ਹਜ਼ੂਰ ਕਹਿੰਦੇ ਨੇ ਐ ਗੁਣਾਂ ਤੋਂ ਹੀਣੇ ਨਾਦਾਨ ਬੰਦਿਆ, ਸੋ ਪ੍ਰਭ ਸਦਾ ਸੰਭਾਲ, ਤੂੰ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਯਾਦ ਕਰ।
ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ ਕੀਆ, ਜਿਸਨੇ ਤੈਨੂੰ ਪੈਦਾ ਕੀਤਾ ਹੈ, ਕਿਉਂਕਿ ਸਭ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੀ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਜੇ ਵਾਹਿਗੁਰੂ ਨਾ ਚਾਹੇ ਇਹ ਮਨੁੱਖ ਕਿੰਨੇ ਵੀ ਯਤਨ ਕਰ ਲਵੇ ਪਰ ਬੱਚਾ ਪੈਦਾ ਨਹੀਂ ਕਰ ਸਕਦਾ। ਇਹ ਵੀ ਤਾਂ ਵਾਹਿਗੁਰੂ ਦੀ ਦਾਤ ਹੀ ਹੈ ਨਾ। ਇਸੇ ਲਈ ਹਜ਼ੂਰ ਕਹਿੰਦੇ ਜਿਨ ਕੀ ਆ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਤਿਸ ਚੀਤ ਰੱਖ, ਉਸ ਪਰਮ ਪਿਤਾ ਦਿਆਲੂ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਰੱਖ। ਨਾਨਕ ਨਿਭੇ ਨਾਲ, ਹਜ਼ੂਰ ਕਹਿੰਦੇ ਉਹ ਤੇਰੇ ਨਾਲ ਵੀ ਨਿਭਣ ਵਾਲਾ। ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰੇਗਾ, ਉਹ ਲੋਕ ਅਤੇ ਪ੍ਰਲੋਕ ਵਿੱਚ ਤੇਰੇ ਨਾਲ ਨਿਭੇਗਾ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸੱਚਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਨਿਆ ਹੈ। ਦੂਸਰੇ ਨੰਬਰ 'ਤੇ ਉਹਦਾ ਨਾਮ ਲੋਕ ਅਤੇ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ। ਤੀਸਰੇ ਨੰਬਰ 'ਤੇ ਭਾਈ ਸਤਿਗੁਰੂ ਲੋਕ ਅਤੇ ਪ੍ਰਲੋਕ ਦੇ ਸਾਡੇ ਮਿੱਤਰ ਹਨ। ਅਤੇ ਚੌਥੇ ਨੰਬਰ 'ਤੇ ਜਿਹੜੇ ਸਤਿਗੁਰੂ ਤੋਂ ਵਰੋਸਾਏ ਹੋਏ ਗੁਰਸਿੱਖ ਮਹਾਂਪੁਰਖ ਵੀ ਉਹ ਸਾਡੇ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਦੇ ਨੇ। ਪਰ ਇੱਥੇ ਪ੍ਰਕਰਨ ਦੇ ਅਨੁਸਾਰ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਸੱਚਾ ਮਿੱਤਰ ਬਿਆਨ ਕਰਦੇ ਹਨ। ਇਹ ਜੀਵ ਜਿਸਨੇ ਤੈਨੂੰ ਪੈਦਾ ਕੀਤਾ ਹੈ, ਤੂੰ ਉਸਨੂੰ ਹਮੇਸ਼ਾ ਲਈ ਯਾਦ ਰੱਖ, ਉਹ ਹਮੇਸ਼ਾ ਤੇਰੇ ਨਾਲ ਨਿਭੇਗਾ।
ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ।
ਲੋ ਹੁਣ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਇਹ ਪ੍ਰਾਣਾ ਤਾਰੀ ਜੀਵ, ਤੂੰ ਸਰਮੇ ਹੋਏ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ।
ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ।
ਦੇਖ, ਉਸ ਵਾਹਿਗੁਰੂ ਪਰਮੇਸ਼ਰ ਨੇ ਤੇਰੇ ਤੇ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਕਵਨ ਮੂਲ ਤੇ, ਤੇਰਾ ਮੂਲ ਕੀ ਹੈ ਜਿੱਥੋਂ ਤੂੰ ਬਣਿਆ ਹੈ? ਰਕਤ ਬਿੰਦ ਕਾ ਇਹੋ ਤਨੂ ਅਗਨੀ ਪਾਸ ਪ੍ਰਾਣ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਰਾ। ਮਾਂ ਦੀ ਰਕਤ ਪਿਤਾ ਦੇ ਵੀਰਜ ਤੋਂ ਤੂੰ ਬਣਿਆ, ਤੇਰਾ ਮੂਲ ਕੀ ਹੈ? ਕੁਝ ਵੀ ਨਹੀਂ। ਅਤੇ ਕਵਨ ਦ੍ਰਿਸ਼ਟਾਨੀ ਤੇਰਾ ਮੂਲ ਕੀ ਹੈ ਉਹਦੇ ਵੱਲ ਜ਼ਰਾ ਨਿਗਾਹ ਮਾਰ ਕੇ ਦੇਖ ਅਤੇ ਫਿਰ ਵੇਖ ਲੈ ਕਿਹੋ ਜਿਹਾ ਤੈਨੂੰ ਸੋਹਣਾ ਮਨੁੱਖ ਉਸਨੇ ਬਣਾ ਦਿੱਤਾ। ਇਹ ਮਨੁੱਖਾ ਜਨਮ ਹੀਰੇ ਵਰਗਾ ਹੈ। ਇਹ ਵੇਖ ਵਾਹਿਗੁਰੂ ਦਾ ਕਿੱਡਾ ਵੱਡਾ ਪਰਉਪਕਾਰ ਹੈ। ਬਾਕੀ ਹੋਰ ਜੂਨਾਂ ਵੱਲ ਵੀ ਨਿਗਾਹ ਮਾਰ ਕੇ ਦੇਖ, ਜਿਹੜੇ ਹੋਰ ਪਸ਼ੂ ਪੰਛੀ ਨੇ ਔਰ ਉਹ ਨਾ ਤਾਂ ਆਪਣੇ ਲਈ ਕੋਈ ਸੁੱਖ ਦੇ ਸਾਧਨ ਪੈਦਾ ਕਰ ਸਕਦੇ ਹਨ ਅਤੇ ਨਾ ਹੀ ਗਰਮੀ ਸਰਦੀ ਤੋਂ ਆਪਣੇ ਬਚਾਅ ਦੇ ਲਈ ਕੋਈ ਹੋਰ ਘਰ ਵਗੈਰਾ ਹੀ ਬਣਾ ਸਕਦੇ ਨੇ। ਇਹ ਤਾਂ ਸਭ ਸੁੱਖ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਹੀ ਦਿੱਤੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਐ ਬੰਦਿਆ ਸਭ ਤੋਂ ਪਹਿਲਾਂ ਤੂੰ ਆਪਣੇ ਮੂਲ ਦੀ ਵਿਚਾਰ ਕਰ, ਤੇਰਾ ਸਰੀਰ ਕਿੱਥੋਂ ਬਣਿਆ। ਦੂਸਰੇ ਨੰਬਰ 'ਤੇ ਫਿਰ ਉਸ ਵਾਹਿਗੁਰੂ ਦੇ ਪਰਉਪਕਾਰ ਨੂੰ ਦੇਖ, ਤੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ, ਕਿੰਨਾ ਸੋਹਣਾ ਤੈਨੂੰ ਉਸ ਵਾਹਿਗੁਰੂ ਨੇ ਸਰੂਪ ਦਿੱਤਾ ਹੈ ਅਤੇ ਕਿੰਨੇ ਸੋਹਣੇ ਹੋਰ ਤੈਨੂੰ ਸੁੱਖ ਦਿੱਤੇ ਨੇ। ਇਹ ਸਾਰੇ ਵਾਹਿਗੁਰੂ ਦੇ ਪਰਉਪਕਾਰ ਹਨ।
ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਵੇਖ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਜ ਪਹਿਲਾਂ ਤੇਰੇ ਸਰੀਰ ਨੂੰ ਬਣਾਇਆ, ਫਿਰ ਸਵਾਰ ਉਸਨੂੰ ਸਵਾਰਿਆ ਅਤੇ ਫਿਰ ਸਿੰਗਾਰਿਆ ਉਸਨੂੰ ਸ਼ਿੰਗਾਰਿਆ ਵੀ ਹੈ। ਇੱਕ ਤਾਂ ਸਿੱਧਾ ਸਰੀਰ ਬਣਾ ਦਿੱਤਾ ਮਾਤਾ ਦੇ ਗਰਭ ਦੇ ਵਿੱਚ, ਫਿਰ ਉਸਨੂੰ ਸਵਾਰਿਆ, ਭਾਵ ਜਿਵੇਂ ਕਿਸੇ ਕੋਈ ਕਾਰੀਗਰ ਕੋਈ ਮਕਾਨ ਬਣਾਉਂਦਾ ਹੈ ਜਾਂ ਕੋਈ ਮੂਰਤੀਕਾਰ ਮੂਰਤੀ ਘੜਦਾ ਹੈ, ਪਹਿਲਾਂ ਉਸ ਮੂਰਤੀ ਨੂੰ ਘੜਦਾ ਹੈ, ਇਹ ਹੁੰਦਾ ਸਾਜਣਾ। ਫਿਰ ਉਹਦੇ ਉੱਪਰ ਰੰਗ ਰੋਗਨ ਵੀ ਕਰਦਾ ਹੈ, ਇਹ ਹੁੰਦਾ ਸਵਾਰਨਾ। ਅਤੇ ਫਿਰ ਉਹਦੇ ਹਾਰ ਸ਼ਿੰਗਾਰ ਸੁੰਦਰਤਾ ਦੇ ਲਈ ਲਾਉਂਦਾ ਹੈ, ਇਹਨੂੰ ਕਹਿੰਦੇ ਨੇ ਸ਼ਿੰਗਾਰਨਾ। ਹਜ਼ੂਰ ਕਹਿੰਦੇ ਨੇ, ਵੇਖ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੇ ਸਰੀਰ ਨੂੰ ਪਹਿਲਾਂ ਘੜਿਆ, ਫਿਰ ਇਹਨੂੰ ਸਵਾਰਿਆ ਸੋਹਣੇ ਰੰਗ ਰੂਪ ਦੇ ਨਾਲ ਅਤੇ ਫਿਰ ਇਹਨੂੰ ਸ਼ਿੰਗਾਰਿਆ ਵੀ ਹੈ। ਕੁਦਰਤੀ ਸ਼ਿੰਗਾਰ ਇਸਨੂੰ ਸੋਹਣੇ ਸੁੰਦਰ ਵਾਲ, ਅੱਖਾਂ ਦੀਆਂ ਪਲਕਾਂ ਅਤੇ ਕੰਨ ਦੇ ਛੱਜੇ, ਇਹ ਸਾਰੇ ਕੁਦਰਤੀ ਸ਼ਿੰਗਾਰ ਨੇ ਜਿਨ੍ਹਾਂ ਦੇ ਨਾਲ ਤੈਨੂੰ ਵਾਹਿਗੁਰੂ ਨੇ ਸ਼ਿੰਗਾਰਿਆ ਹੈ।
ਗਰਭ ਅਗਨ ਮਹਿ ਜਿਨਹੇ ਉਭਾਰਿਆ,
ਅਤੇ ਫਿਰ ਵੇਖ ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਤਾ ਦੀ ਗਰਭ ਅਗਨੀ ਵਿੱਚ, ਕਿਉਂਕਿ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉੱਥੇ ਇੱਕ ਜਠਰਾਗਨ ਅਗਨੀ ਹੁੰਦੀ ਹੈ, ਉਹਦੇ ਆਲੇ ਦੁਆਲੇ ਅੱਗ ਦਾ ਸੇਕ ਹੁੰਦਾ ਹੈ ਅਤੇ ਇੱਕ ਪਾਣੀ ਵੀ ਹੁੰਦਾ ਹੈ। ਅਤੇ ਜੇ ਹੁਣ ਥੋੜ੍ਹੀ ਜਿਹੀ ਅੱਗ ਵੱਧ ਜਾਵੇ ਤਾਂ ਬੱਚੇ ਦਾ ਸਰੀਰ ਜਿਹੜਾ ਫੁੱਲ ਦੇ ਨਾਲੋਂ ਵੀ ਨਾਜ਼ੁਕ ਹੁੰਦਾ ਹੈ, ਉਸੇ ਵੇਲੇ ਉਹਦਾ ਨੁਕਸਾਨ ਹੋ ਸਕਦਾ ਹੈ। ਪਰ ਨਹੀਂ, ਵਾਹਿਗੁਰੂ ਪਰਮੇਸ਼ਰ ਨੇ ਇੰਨੇ ਸੋਹਣੇ ਇੰਤਜ਼ਾਮ ਉੱਥੇ ਕੀਤੇ ਹੋਏ ਨੇ ਮਾਤਾ ਦੇ ਗਰਭ ਦੇ ਵਿੱਚ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸਾਨੂੰ ਭੋਰਾ ਵੀ ਅੱਗ ਦਾ ਸੇਕ ਨਹੀਂ ਲੱਗਣ ਦਿੰਦਾ। ਇਹ ਵੀ ਤਾਂ ਵਾਹਿਗੁਰੂ ਦਾ ਪਰਉਪਕਾਰ ਹੀ ਹੈ। ਪਹਿਲਾਂ ਸਾਡੇ ਮੂਲ ਨੂੰ ਚੇਤੇ ਕਰਵਾਇਆ ਅਤੇ ਫਿਰ ਸਤਿਗੁਰੂ ਨੇ ਸਾਡੇ ਸਰੀਰ ਦੀ ਬਣਤਰ ਕਿਵੇਂ ਉਸਨੇ ਬਣਾਈ ਉਹਦੇ ਬਾਰੇ ਦੱਸ ਰਹੇ ਨੇ। ਫਿਰ ਉਹਨੇ ਮਾਤਾ ਦੇ ਗਰਭ ਦੇ ਵਿੱਚ ਸਾਡੀ ਕਿਵੇਂ ਰੱਖਿਆ ਕੀਤੀ ਉਹ ਸਮਾਂ ਯਾਦ ਕਰਵਾਉਂਦੇ ਹਨ, ਬਈ ਵੇਖ ਮਾਤਾ ਦੇ ਗਰਭ ਦੇ ਵਿੱਚ ਜਿਸਨੇ ਤੈਨੂੰ ਅੱਗ ਤੋਂ ਬਚਾਇਆ ਹੈ।
ਬਾਰ ਵਿਵਸਥਾ ਤੁਝੇ ਪਿਆਰ ਹੈ ਦੂਧ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਫਿਰ ਦੇਖ ਜਦੋਂ ਤੂੰ ਜਨਮ ਲਿਆ ਬਾਲ ਅਵਸਥਾ ਦੇ ਵਿੱਚ ਨਾ ਤੇਰੇ ਮੂੰਹ ਦੇ ਵਿੱਚ ਦੰਦ ਸਨ ਅਤੇ ਨਾ ਜਾੜਾਂ ਸਨ, ਤੂੰ ਕੋਈ ਪਦਾਰਥ ਨਹੀਂ ਸੀ ਛਕ ਸਕਦਾ ਅਤੇ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਉਸ ਵੇਲੇ ਦੁੱਧ ਦੇ ਦਿੱਤਾ। ਬਾਰ ਬਵਸਥਾ ਤੁਝ ਹੈ ਪਿਆਰਾ ਦੂਧ, ਵੀ ਐ ਪਿਆਰੇ ਮਨੁੱਖ ਐ ਪਿਆਰੇ ਜੀਵ, ਬਾਲ ਅਵਸਥਾ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਦੁੱਧ ਦੇ ਦਿੱਤਾ। ਇਹ ਵੀ ਇੱਕ ਕੁਦਰਤ ਦਾ ਨਿਯਮ ਹੈ, ਜਦੋਂ ਬੱਚਾ ਜਨਮ ਲੈਂਦਾ ਹੈ ਉਸ ਵੇਲੇ ਹੀ ਮਾਤਾ ਦੇ ਅਸਨਾਂ ਵਿੱਚ ਦੁੱਧ ਆਉਂਦਾ, ਉਦੋਂ ਪਹਿਲਾਂ ਵੀ ਨਹੀਂ ਹੁੰਦਾ, ਬਾਅਦ ਵਿੱਚ ਵੀ ਫਿਰ ਉਹ ਆਪਣੇ ਆਪ ਹੀ ਆਉਣੋਂ ਹਟ ਜਾਂਦਾ ਹੈ। ਇਹ ਵਾਹਿਗੁਰੂ ਦਾ ਪਰਉਪਕਾਰ ਹੈ ਨਾ। ਬੱਚਾ ਉਸ ਵੇਲੇ ਹੋਰ ਕੁਝ ਖਾ ਪੀ ਨਹੀਂ ਸਕਦਾ, ਉਹਦੇ ਲਈ ਉਸ ਵੇਲੇ ਹੀ ਦੁੱਧ ਪੈਦਾ ਹੋ ਜਾਂਦਾ। ਇੱਕ ਪਾਸੇ ਬੱਚੇ ਦਾ ਜਨਮ, ਦੂਜੇ ਪਾਸੇ ਉਹਦੇ ਲਈ ਦੁੱਧ ਪੈਦਾ ਕਰ ਦੇਣਾ, ਇਹ ਕੁਦਰਤ ਦਾ ਚਮਤਕਾਰ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਉਪਕਾਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਬਾਰ ਬਵਸਥਾ ਤੁਝ ਹੈ ਪਿਆਰਾ ਦੂਧ, ਇਹ ਪਿਆਰੇ ਜੀਵ ਦੇਖ ਬਾਲ ਅਵਸਥਾ ਵਿੱਚ ਤੈਨੂੰ ਵਾਹਿਗੁਰੂ ਨੇ ਦੁੱਧ ਬਖਸ਼ਿਸ਼ ਕਰ ਦਿੱਤਾ ਹੈ।
ਪਰ ਜੋਬਨ ਭੋਜਨ ਸੁਖ ਸੂਦ,
ਪਰ ਜੋਬਨ ਜਦੋਂ ਜਵਾਨੀ ਭਰਦੀ ਹੈ, ਤੇਰਾ ਸਰੀਰ ਨੌਵਰ ਨੌ ਹੋ ਜਾਂਦਾ ਹੈ, ਉਸ ਵੇਲੇ ਖਾਣ ਵਾਸਤੇ ਕਿੰਨੇ ਭੋਜਨ ਤੈਨੂੰ ਦਿੱਤੇ ਨੇ। ਹੁਣ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖੋ ਕਿੰਨੀਆਂ ਖਾਣ ਵਾਲੀਆਂ ਚੀਜ਼ਾਂ ਨੇ, ਕਿੰਨੇ ਪਦਾਰਥ ਨੇ, ਇਹ ਸਾਰੇ ਵਾਹਿਗੁਰੂ ਦੇ ਬਖਸ਼ੇ ਹੋਏ ਨੇ। ਜੇ ਸੋਚੀਏ ਮਨੁੱਖ ਨੂੰ ਜੋ ਦਿਮਾਗ ਦਿੱਤਾ ਹੈ, ਜੋ ਭੋਜਨ ਬਣਾਉਣ ਦੀ ਸਮਝ ਦਿੱਤੀ ਹੈ, ਇਹ ਸਾਰੇ ਵਾਹਿਗੁਰੂ ਦੇ ਪਰਉਪਕਾਰ ਨੇ। ਵੇਖ ਜਦੋਂ ਤੂੰ ਭਰ ਜੋਬਨ, ਜਦੋਂ ਤੇਰੇ ਸਰੀਰ ਵਿੱਚ ਜਵਾਨੀ ਭਰਦੀ ਹੈ, ਉਸ ਵੇਲੇ ਖਾਣ ਲਈ ਅਨੇਕਾਂ ਤਰ੍ਹਾਂ ਦੇ ਭੋਜਨ ਤੈਨੂੰ ਵਾਹਿਗੁਰੂ ਨੇ ਦਿੱਤੇ ਹਨ, ਅਤੇ ਨਾਲ ਸੁੱਖ ਸੂਦ ਹੋਰ ਅਨੇਕਾਂ ਸੁੱਖ ਮਾਨਣ ਦੀ, ਸੁੱਖ ਭੋਗਣ ਦੀ ਸੋਝੀ ਵੀ ਤੈਨੂੰ ਉਸਨੇ ਦਿੱਤੀ ਹੈ।
ਬਿਰਧ ਭਇਆ ਉਪਰ ਸਾਖ ਸੈਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇਖ ਲਓ ਕਿੰਨੀ ਤਰਤੀਬ ਦੇ ਨਾਲ ਵੀ ਸਰੀਰ ਕਿਵੇਂ ਬਣਿਆ, ਉੱਥੋਂ ਲੈ ਕੇ ਅਤੇ ਹੁਣ ਅੱਗੇ ਬਿਰਧ ਅਵਸਥਾ ਤੱਕ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਹਨ। ਬਈ ਦੇਖ, ਪਹਿਲਾਂ ਬੱਚਾ ਸੀ, ਉਸ ਵੇਲੇ ਤੈਨੂੰ ਵਾਹਿਗੁਰੂ ਨੇ ਪੀਣ ਵਾਸਤੇ ਦੁੱਧ ਦਿੱਤਾ, ਹੁਣ ਜਿੰਨੇ ਵੀ ਡਾਕਟਰ ਨੇ, ਵੈਦ ਨੇ, ਉਸ ਦੁੱਧ ਨੂੰ ਪੂਰਨ ਆਹਾਰ ਮੰਨਦੇ ਨੇ। ਆਦਮੀ ਹੋਰ ਭੋਜਨ ਤੋਂ ਬਿਨਾਂ ਰਹਿ ਸਕਦਾ ਹੈ, ਪਰ ਦੁੱਧ ਤੋਂ ਬਿਨਾਂ ਇਸ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ। ਇਸੇ ਲਈ ਇਹ ਦੁੱਧ ਵਾਹਿਗੁਰੂ ਦੀ ਦਾਤ ਹੈ। ਫਿਰ ਆਦਮੀ ਜਦੋਂ ਜਵਾਨੀ ਵਿੱਚ ਭਰਦਾ ਹੈ, ਉਸ ਵੇਲੇ ਕਿੰਨੇ ਤਰ੍ਹਾਂ ਦੇ ਭੋਜਨ ਇਸ ਨੂੰ ਛਕਣ ਵਾਸਤੇ ਮਿਲਦੇ ਨੇ, ਅਤੇ ਸਾਰੇ ਸੁੱਖ ਭੋਗਣ ਦੀ ਸੋਝੀ ਵਾਹਿਗੁਰੂ ਇਸ ਨੂੰ ਦਿੰਦਾ ਹੈ। ਕਿਉਂਕਿ ਕਈ ਇਹੋ ਜਿਹੇ ਭੋਜਨ ਵੀ ਹੁੰਦੇ ਨੇ ਜਿਨ੍ਹਾਂ ਦਾ ਪਹਿਲੀ ਵਾਰੀ ਛਕਣ ਲੱਗੇ ਖਾਣ ਦਾ ਵੀ ਪਤਾ ਨਹੀਂ ਲੱਗਦਾ ਵੀ ਇਹਨੂੰ ਖਾਣਾ ਕਿਵੇਂ ਹੈ। ਇਹ ਸਾਰੀ ਸੋਝੀ ਵਾਹਿਗੁਰੂ ਦਿੰਦਾ ਨਾ, ਵੀ ਵੱਖੋ ਵੱਖਰੀ ਕਿਸਮ ਦੇ ਭੋਜਨ ਅਤੇ ਹੋਰ ਸੁੱਖ ਕਿਵੇਂ ਅਸੀਂ ਭੋਗ ਸਕਦੇ ਹਾਂ। ਅਤੇ ਫਿਰ ਜਦੋਂ ਬਿਰਧ ਪਿਆ, ਬਿਰਧ ਹੋ ਜਾਂਦਾ ਹੈ, ਬਜ਼ੁਰਗ ਹੋ ਜਾਂਦਾ ਹੈ, ਬੁੱਢਾ ਹੋ ਜਾਂਦਾ ਹੈ, ਅਤੇ ਫਿਰ ਇਹਦੇ ਉੱਤੇ ਭਾਵ ਇਹਦੀ ਸੇਵਾ ਸੰਭਾਲ ਦੇ ਲਈ ਵਾਹਿਗੁਰੂ ਨੇ ਸਾਖ ਸੈਨ, ਸਾਖ ਕਹਿੰਦੇ ਨੇ ਜਿਹੜੇ ਸਾਖ ਸੰਬੰਧੀ ਰਿਸ਼ਤੇਦਾਰ, ਅਤੇ ਸੈਨ ਜਿਹੜੇ ਭਾਈ ਹੋਰ ਮਿੱਤਰ ਸੱਜਣ, ਉਹ ਉਸਨੇ ਬਣਾ ਦਿੱਤੇ।
ਮੁੱਖ ਅਪਿਆਓ ਬੈਠ ਕਉ ਦੈਨ,
ਬਈ ਦੇਖ ਲਓ ਜਦੋਂ ਬਜ਼ੁਰਗ ਹੋ ਜਾਂਦਾ ਆਦਮੀ, ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨੇ ਉਚਰੈ ਅਬ ਕਿਆ ਕਰਹਿ ਪ੍ਰਾਨੀ, ਐਸੀ ਅਵਸਥਾ ਦੇ ਵਿੱਚ ਅਤੇ ਬੈਠੇ ਨੂੰ ਹੀ ਉਹ ਮੂੰਹ ਦੇ ਵਿੱਚ ਅੰਮ੍ਰਿਤ ਰੂਪ ਭੋਜਨ ਦਿੰਦੇ ਨੇ। ਭਾਵ ਬਜ਼ੁਰਗ ਆਦਮੀ ਨੂੰ ਜਦੋਂ ਚੱਲ ਫਿਰ ਵੀ ਨਹੀਂ ਸਕਦਾ, ਉਸ ਨੂੰ ਮੰਜੇ 'ਤੇ ਬੈਠੇ ਨੂੰ ਉਸਦੇ ਸਾਖ ਸੰਬੰਧੀ ਅਤੇ ਉਸਦੇ ਮਿੱਤਰ ਸੱਜਣ, ਉਹ ਸਾਰੇ ਉਸਨੂੰ ਅੰਮ੍ਰਿਤ ਰੂਪ ਭੋਜਨ ਛਕਾਉਂਦੇ ਨੇ। ਬੈਠੇ ਦੀ ਸੇਵਾ ਹੁੰਦੀ ਹੈ।
ਇਹੋ ਨਿਰਗੁਣ ਗੁਣ ਕਛੂ ਨਾ ਬੂਝੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਜੀਵ ਏ ਤੇ ਨਿਰਗੁਣ ਯਾਰਾ ਹੈ, ਗੁਣਾਂ ਤੋਂ ਹੀਣਾ ਹੈ, ਗੁਣ ਕਛੂ ਨਾ ਬੂਝੈ, ਇਹ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਨੂੰ ਕੁਛ ਵੀ ਨਹੀਂ ਸਮਝਦਾ। ਦੇਖ ਲਓ ਸ਼ੁਰੂ ਤੋਂ ਲੈ ਕੇ ਪਰਉਪਕਾਰ ਵਾਹਿਗੁਰੂ ਨੇ ਕਿੰਨੇ ਕੀਤੇ ਨੇ, ਪਰ ਇਹ ਜੀਵ ਐਸਾ ਨਾ ਸ਼ੁਕਰਾ ਹੈ, ਇਹ ਐਸਾ ਨਿਰਗੁਣ ਯਾਰਾ ਹੈ, ਇਹ ਉਸ ਵਾਹਿਗੁਰੂ ਦੇ ਇੱਕ ਵੀ ਪਰਉਪਕਾਰ ਨੂੰ ਕੁਝ ਵੀ ਨਹੀਂ ਸਮਝਦਾ।
ਬਖਸ਼ ਲਿਹੋ ਤੋ ਨਾਨਕ ਸੀਜੈ,
ਇਸ ਲਈ ਮਹਾਰਾਜ ਹੁਣ ਤੁਹਾਡੇ ਚਰਨਾਂ ਵਿੱਚ ਅਰਦਾਸ ਹੀ ਹੈ ਵੀ ਤੁਸੀਂ ਇਸ ਨਿਰਗੁਣ ਯਾਰੇ ਨੂੰ ਬਖਸ਼ ਲਓ, ਤਾਂ ਹੀ ਇਹ ਸੀਜਾ ਦਾ ਅਰਥ ਹੈ ਜੀਵਨ ਦੇ ਵਿੱਚ ਸਿੱਝ ਸਕਦਾ ਹੈ, ਜੀਵਨ ਦੀ ਬਾਜੀ ਨੂੰ ਜਿੱਤ ਸਕਦਾ ਹੈ, ਇਹ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ।
ਜਿਹ ਪ੍ਰਸਾਦ ਧਾਰੀ ਉੱਪਰ ਸੁਖ ਬਸ ਹੈ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਤੇ ਜੀਵ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ, ਤੇ ਹੁਣ ਅਨਪੁਰਖ ਦੁਆਰਾ ਸਤਿਗੁਰੂ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਹਨ। ਜਿਹ ਪ੍ਰਸਾਦ ਧਾਰ ਉੱਪਰ ਸੁਖ ਬਸਾ ਹੈ, ਹਜ਼ੂਰ ਕਹਿੰਦੇ ਨੇ ਵੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਧਰ ਦਾ ਅਰਥ ਹੈ ਧਰਤੀ, ਇਸ ਧਰਤੀ ਉੱਤੇ ਬੜੇ ਸੁੱਖ ਦੇ ਨਾਲ ਵਸਦੇ, ਆਹ ਵੇਖ ਲਓ ਇਸ ਧਰਤੀ 'ਤੇ ਰਹਿਣ ਵਾਸਤੇ ਇਸ ਮਨੁੱਖ ਨੇ ਕਿੰਨੇ ਸੋਹਣੇ ਘਰ ਬਣਾਏ ਨੇ, ਉਹਨਾਂ ਵਿੱਚ ਕਿੰਨੇ ਸੋਹਣੇ ਰਹਿਣ ਦੇ ਪ੍ਰਬੰਧ ਕੀਤੇ ਹੋਏ ਨੇ, ਵਿੱਚੇ ਕਿਚਨ ਹੁੰਦੀ ਹੈ, ਵਿੱਚੇ ਬੈਡਰੂਮ ਹੁੰਦੇ ਨੇ, ਵਿੱਚੇ ਹੋਰ ਸੁੱਖ ਦੇ ਸਾਧਨ ਸਾਰੇ ਬਣੇ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਮਨੁੱਖ ਧਰਤੀ 'ਤੇ ਬੜੇ ਸੁੱਖ ਦੇ ਨਾਲ ਵਸ ਰਹੇ ਹਨ।
ਸੁੱਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ,
ਫਿਰ ਉਹਨਾਂ ਘਰਾਂ ਦੇ ਵਿੱਚ ਆਪਣਾ ਪਰਿਵਾਰ ਵੀ ਨਾਲ ਰਹਿੰਦਾ ਹੈ। ਹਜ਼ੂਰ ਕਹਿੰਦੇ ਸੁੱਤ ਪੁੱਤਰ ਭਰਾ ਅਤੇ ਮਿੱਤਰ, ਅਤੇ ਬੰਤਾ ਦਾ ਅਰਥ ਹੈ ਇਸਤਰੀ। ਪੁੱਤਰ ਭਰਾ ਮੀਤ ਮਿੱਤਰ ਅਤੇ ਬੰਤਾ ਇਸਤਰੀ, ਉਹਨਾਂ ਦੇ ਨਾਲ ਮਿਲ ਕੇ ਬੜਾ ਖੁਸ਼ ਵੀ ਇਹ ਮਨੁੱਖ ਹੁੰਦਾ ਹੈ, ਕਿਉਂਕਿ ਜਦੋਂ ਕਈ ਵਾਰੀ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ, ਕੋਈ ਵਿਆਹ ਸ਼ਾਦੀ ਦਾ, ਵੈਸੇ ਵੀ ਜਦੋਂ ਕਈ ਵਾਰੀ ਆਪਾਂ ਇਕੱਠੇ ਹੁੰਦੇ ਹਾਂ, ਅਤੇ ਉਸ ਵੇਲੇ ਸਾਰਾ ਪਰਿਵਾਰ ਮਿੱਤਰ ਸੱਜਣ ਰਿਸ਼ਤੇਦਾਰ ਮਿਲ ਕੇ ਬੜੇ ਖੁਸ਼ ਹੁੰਦੇ ਹਨ।
ਜਿਹ ਪ੍ਰਸਾਦ ਪੀ ਵਹਿ ਸੀਤਲ ਜਲਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਦੇਖ ਲੋ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੇ ਜੀਵ ਸੀਤਲ ਜਲਾ ਠੰਡਾ ਪਾਣੀ ਪੀਂਦੇ ਨੇ, ਕਿਉਂਕਿ ਆ ਜਿਹੜੇ ਪਾਣੀ ਦਾ ਕੁਦਰਤੀ ਸੁਭਾਅ ਠੰਡਾ ਹੈ, ਕਈ ਵਾਰੀ ਤਾਂ ਬਹੁਤਾ ਠੰਡਾ ਹੋਵੇ ਉਹ ਵੀ ਨਹੀਂ ਪੀਤਾ ਜਾਂਦਾ, ਪਰ ਜਿਹੜਾ ਆਮ ਨਾਰਮਲ ਪਾਣੀ ਹੁੰਦਾ ਹੈ ਉਹਦੀ ਵੀ ਥੋੜ੍ਹੀ ਜਿਹੀ ਤਾਸੀਰ ਠੰਡੀ ਹੁੰਦੀ ਹੈ, ਉਹਨੂੰ ਪੀ ਕੇ ਪਿਆਸ ਬੁੱਝ ਜਾਂਦੀ ਹੈ। ਇਹ ਵੀ ਤਾਂ ਵਾਹਿਗੁਰੂ ਪਰਮੇਸ਼ਰ ਦਾ ਪਰਉਪਕਾਰ ਹੀ ਹੈ। ਹੁਣ ਕਈ ਐਸੇ ਵੀ ਇਲਾਕੇ ਨੇ ਜਿੱਥੇ ਪੀਣ ਵਾਸਤੇ ਸ਼ੁੱਧ ਪਾਣੀ ਵੀ ਨਹੀਂ ਮਿਲਦਾ, ਖਾਸ ਕਰਕੇ ਜਿਹੜੇ ਕੋਈ ਗਰੀਬ ਦੇਸ਼ ਹਨ, ਤੁਸੀਂ ਉੱਥੇ ਜਾ ਕੇ ਦੇਖੋ ਵਿਚਾਰੇ ਕਿਵੇਂ ਛੱਪੜਾਂ ਦਾ ਪਾਣੀ ਅਤੇ ਹੋਰ ਗੰਦਾ ਪਾਣੀ ਪੀ ਕੇ ਅਤੇ ਉਹ ਗੁਜ਼ਾਰਾ ਕਰਦੇ ਨੇ, ਕਈ ਵਾਰੀ ਬਿਮਾਰੀਆਂ ਵੀ ਲੱਗਦੀਆਂ ਨੇ, ਅਤੇ ਕੀ ਇਹ ਵਾਹਿਗੁਰੂ ਦਾ ਪਰਉਪਕਾਰ ਨਹੀਂ ਜਿਹਦੀ ਕਿਰਪਾ ਦੇ ਨਾਲ ਠੰਡਾ ਜਲ ਛਕਦੇ ਹਾਂ ਅਤੇ ਸਾਡੀ ਪਿਆਸ ਬੁੱਝਦੀ ਹੈ, ਅਤੇ ਗੰਦਾ ਪਾਣੀ ਪੀ ਕੇ ਕਈ ਬਿਮਾਰੀਆਂ ਵੀ ਲੱਗਦੀਆਂ ਨੇ, ਸ਼ੁੱਧ ਪਾਣੀ ਪੀ ਕੇ ਸਰੀਰ ਤੰਦਰੁਸਤ ਰਹਿੰਦਾ ਹੈ।
ਸੁਖਦਾਈ ਪਵਨ ਪਾਵਕ ਅਮੁੱਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਵੇਖ ਲਓ, ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਸੁੱਖ ਦੇਣ ਵਾਲੀ ਹਵਾ ਸਾਨੂੰ ਪ੍ਰਾਪਤ ਹੋਈ ਹੈ, ਅਤੇ ਪਾਵਕ ਅਮੁੱਲਾ ਜਿਹੜੀ ਅੱਗ ਉਹ ਬੜੀ ਅਮੋਲਕ ਹੈ। ਹੁਣ ਇੱਕ ਇੱਕ ਵਾਹਿਗੁਰੂ ਦੇ ਪਰਉਪਕਾਰ ਨੂੰ ਸਤਿਗੁਰੂ ਯਾਦ ਕਰਵਾਉਂਦੇ ਨੇ। ਪਹਿਲਾਂ ਤਾਂ ਪਾਣੀ ਦੀ ਗੱਲ ਕੀਤੀ, ਜੇ ਪਾਣੀ ਠੰਡਾ ਨਾ ਮਿਲੇ ਗਰਮੀ ਦੇ ਵਿੱਚ ਤਾਂ ਪਿਆਸ ਬੁਝਾਉਣੀ ਔਖੀ ਹੋ ਜਾਂਦੀ ਹੈ, ਇਸੇ ਲਈ ਇਹ ਠੰਡਾ ਪਾਣੀ ਇਹ ਵੀ ਵਾਹਿਗੁਰੂ ਦੀ ਦਾਤ ਹੈ। ਜਦੋਂ ਪਾਣੀ ਪੀਏ ਉਸ ਵੇਲੇ ਰੱਬ ਦਾ ਨਾਂ ਲਓ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰੀ ਕਿਰਪਾ ਨਾਲ ਪਾਣੀ ਪੀ ਰਹੇ ਹਾਂ। ਹਜ਼ੂਰ ਕਹਿੰਦੇ ਫੇਰ ਵੇਖ ਲਓ, ਉਸ ਵਾਹਿਗੁਰੂ ਦੇ ਪਰਉਪਕਾਰ ਸੁਖਦਾਈ ਪਵਨ, ਇਹ ਸੁੱਖ ਦੇਣ ਵਾਲੀ ਹਵਾ ਦਿੱਤੀ ਹੈ। ਹੁਣ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ, ਪਸ਼ੂ ਪੰਛੀ ਵੀ ਬਨਸਪਤੀ ਵੀ ਮੁਰਝਾ ਜਾਂਦੀ ਹੈ, ਅਤੇ ਜਦੋਂ ਹਵਾ ਚੱਲ ਪਵੇ ਤਾਂ ਕਹਿੰਦੇ ਹੁਣ ਸੁੱਖਦਾ ਸਾਹ ਆਇਆ। ਇਹ ਹਵਾ ਕਿੰਨੀ ਸੁੱਖਦਾਈ ਹੈ। ਹਜ਼ੂਰ ਕਹਿੰਦੇ ਨੇ ਥੋੜ੍ਹੀ ਜਿਹੀ ਹਵਾ ਕਿਸੇ ਟਾਈਮ ਰੁਕ ਜਾਵੇ, ਹੁਣ ਅਸੀਂ ਠੀਕ ਹੈ ਘਰਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਏਅਰ ਕੰਡੀਸ਼ਨ ਲੱਗੇ ਹੋਏ ਨੇ, ਪਰ ਜਦੋਂ ਕਿਤੇ ਏਅਰ ਕੰਡੀਸ਼ਨ ਬੰਦ ਹੋ ਜਾਵੇ ਉੱਥੇ ਰਹਿਣਾ ਕਿੰਨਾ ਔਖਾ ਲੱਗਦਾ। ਇਹ ਵੀ ਤਾਂ ਇੱਕ ਵਾਹਿਗੁਰੂ ਦੀ ਦਾਤ ਹੀ ਹੈ ਨਾ, ਸੁਖਦਾਈ ਪਵਨ, ਇਹ ਹਵਾ ਬੜੀ ਸੁੱਖ ਦੇਣ ਵਾਲੀ, ਇਹ ਵੀ ਵਾਹਿਗੁਰੂ ਦੀ ਦਾਤ ਹੈ, ਅਤੇ ਪਾਵਕ ਅਮੁੱਲਾ, ਅਤੇ ਅੱਗ ਕਿੰਨੀ ਅਮੋਲਕ ਹੈ। ਹੁਣ ਵੇਖ ਲਓ, ਅੱਗ ਦੇ ਨਾਲ ਅਸੀਂ ਸਾਰੇ ਪਦਾਰਥ ਸਾਰੇ ਭੋਜਨ ਤਿਆਰ ਕਰਦੇ ਹਾਂ। ਹੁਣ ਅੱਗ ਨਾ ਹੋਵੇ ਨਾ ਦਾਲ ਬਣੇ ਨਾ ਪ੍ਰਸ਼ਾਦਾ ਬਣੇ, ਕੁਛ ਵੀ ਨਹੀਂ ਹੋ ਸਕਦਾ। ਇਹ ਅੱਗ ਵੀ ਤਾਂ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ ਨਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਤੂੰ ਤਾਂ ਇਹ ਕਹਿੰਦਾ ਮੈਨੂੰ ਰੱਬ ਨੇ ਦਿੱਤਾ ਹੀ ਕੁਝ ਨਹੀਂ, ਐਸਾ ਨਾ ਸ਼ੁਕਰਾਪਨ ਦਿਖਾ ਰਿਹਾ ਹੈ, ਐਸਾ ਨਿਮਕ ਹਰਾਮੀ ਬਣ ਰਿਹਾ ਹੈ, ਤੂੰ ਵੇਖ ਉਸ ਵਾਹਿਗੁਰੂ ਦੇ ਕਿੰਨੇ ਪਰਉਪਕਾਰ ਨੇ ਜਿਸਨੇ ਤੈਨੂੰ ਸੁਖਦਾਈ ਪਵਨ ਹਵਾ ਦਿੱਤੀ ਹੈ, ਅਤੇ ਫਿਰ ਬੜੀ ਅਮੋਲਕ ਪਾਵਕ ਅੱਗ ਵੀ ਦਿੱਤੀ ਹੈ। ਇੱਕ ਦਾਸ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਅੱਗ ਦੇ ਬਾਰੇ ਇੱਕ ਬੜੀ ਸੁੰਦਰ ਸਾਖੀ ਲਿਖੀ ਹੈ। ਯੂਨਾਨ ਦੇ ਵਿੱਚ ਇੱਕ ਕਹਿੰਦੇ ਕੋਈ ਪਰਮੋਥੀਅਸ ਨਾਮ ਦਾ ਵਿਅਕਤੀ ਹੋਇਆ ਹੈ, ਕਹਿੰਦੇ ਨੇ ਪਹਿਲਾਂ ਇਸ ਧਰਤੀ 'ਤੇ ਅੱਗ ਨਹੀਂ ਸੀ, ਅਤੇ ਉਹ ਇਸ ਧਰਤੀ 'ਤੇ ਆਇਆ, ਜਦੋਂ ਉਸਨੇ ਦੇਖਿਆ ਵੀ ਰਾਤ ਨੂੰ ਚਾਰ ਸਵੇਰੇ ਹਨੇਰਾ ਹੀ ਹਨੇਰਾ ਹੈ, ਉਸਨੇ ਸੋਚਿਆ ਵੀ ਇੱਥੇ ਰਾਤ ਨੂੰ ਹਨੇਰੇ ਦੇ ਦੁੱਖ ਤੋਂ ਬਚਣ ਦੇ ਲਈ ਕੋਈ ਮੈਨੂੰ ਉਪਾਅ ਕਰਨਾ ਚਾਹੀਦਾ ਹੈ। ਉਸ ਵਿਅਕਤੀ ਨੇ, ਜੋ ਦਾਰਸ਼ਨਿਕ ਵਿਅਕਤੀ ਹੋਵੇਗਾ, ਕੋਈ ਵਿਗਿਆਨਕ ਹੋਵੇਗਾ, ਉਸਨੇ ਬੜੀ ਖੋਜ ਕੀਤੀ। ਖੋਜ ਕਰਨ ਤੋਂ ਬਾਅਦ ਕਹਿੰਦੇ ਨੇ ਉਸਨੂੰ ਦੇਵ ਲੋਕ ਵਿੱਚੋਂ ਅੱਗ ਪ੍ਰਾਪਤ ਹੋਈ, ਉਸ ਅੱਗ ਨੂੰ ਚੋਰੀ ਛੁਪਾ ਕੇ ਇਸ ਧਰਤੀ 'ਤੇ ਲੈ ਆਇਆ। ਜਦੋਂ ਉਹ ਅੱਗ ਨੂੰ ਚੋਰੀ ਛੁਪਾ ਕੇ ਇਸ ਧਰਤੀ 'ਤੇ ਲੈ ਆਇਆ, ਜਦੋਂ ਉਹ ਅੱਗ ਇਸ ਧਰਤੀ 'ਤੇ ਆਈ ਤਾਂ ਮਨੁੱਖ ਦਾ ਰਾਤ ਦੇ ਹਨੇਰੇ ਦਾ ਡਰ ਕਿਸੇ ਹੱਦ ਤੱਕ ਦੂਰ ਹੋ ਗਿਆ। ਹੁਣ ਜਦੋਂ ਆਪਾਂ ਉਹ ਸਮਾਂ ਕਦੇ ਯਾਦ ਕਰਕੇ ਵੇਖੀਏ ਜਦੋਂ ਆਦਮੀ ਹਨੇਰੇ ਵਿੱਚ ਜੰਗਲਾਂ ਦੇ ਵਿੱਚ ਰਹਿੰਦਾ ਹੋਵੇਗਾ ਅਤੇ ਕਈ ਵਾਰੀ ਸੁੱਤਿਆਂ ਹੋਇਆਂ ਕਈ ਜੰਗਲੀ ਜਾਨਵਰ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਹੋਣਗੇ, ਕਈ ਵਾਰੀ ਆਦਮੀਆਂ ਨੂੰ ਵੀ ਉੱਥੋਂ ਚੱਕ ਕੇ ਲੈ ਜਾਂਦੇ ਹੋਣਗੇ। ਜੇ ਤੁਸੀਂ ਇਹ ਦ੍ਰਿਸ਼ ਵੇਖਣਾ ਹੋਵੇ ਹੁਣ ਕਿਤੇ ਪਹਾੜੀ ਇਲਾਕੇ ਵਿੱਚ ਜਾ ਕੇ ਵੇਖੋ, ਉੱਥੇ ਬਾਹਰ ਖੁੱਲ੍ਹੇ ਮਾਹੌਲ ਦੇ ਵਿੱਚ ਕਦੇ ਰਾਤ ਕੱਟ ਕੇ ਦੇਖੋ, ਤੁਹਾਨੂੰ ਹੁਣ ਵੀ ਉਹ ਸੀਨ ਯਾਦ ਆ ਸਕਦਾ ਹੈ ਵੀ ਉਸ ਵੇਲੇ ਕਿੰਨਾ ਉਹ ਭਿਆਨਕ ਅਤੇ ਖਤਰਨਾਕ ਸਮਾਂ ਹੋਵੇਗਾ। ਰਾਤ ਨੂੰ ਸੌਣ ਵੇਲੇ ਕਈ ਜਾਨਵਰ ਬੱਚਿਆਂ ਨੂੰ ਕਈ ਵਾਰੀ ਆਦਮੀਆਂ ਨੂੰ ਵੀ ਚੁੱਕ ਕੇ ਲੈ ਜਾਂਦੇ ਸਨ ਅਤੇ ਕੁਝ ਪਤਾ ਨਹੀਂ ਸੀ ਲੱਗਦਾ ਕਿੱਥੇ ਚਲੇ ਗਏ। ਇਸ ਤਰ੍ਹਾਂ ਦੀ ਹਾਲਤ ਵਿੱਚ ਜਿਉਣਾ ਕਿੰਨਾ ਔਖਾ ਹੋਵੇਗਾ। ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਸਤਿਗੁਰੂ ਯਾਦ ਕਰਵਾਉਂਦੇ ਹਨ। ਔਰ ਕਹਿੰਦੇ ਨੇ ਜਦੋਂ ਉਹ ਪਰਮੋਥੀਅਸ ਨਾਂ ਦੇ ਯੂਨਾਨੀ ਵਿਗਿਆਨਕ ਨੇ ਉਸ ਦੇਵ ਲੋਕ ਦੇ ਵਿੱਚੋਂ ਸਵਰਗਾਂ ਦੇ ਵਿੱਚੋਂ ਅੱਗ ਹੇਠਾਂ ਧਰਤੀ 'ਤੇ ਲੈ ਆਂਦੀ, ਇਸ ਗੱਲ ਤੋਂ ਦੇਵਤੇ ਬੜੇ ਨਾਰਾਜ਼ ਹੋ ਗਏ ਕਿਉਂਕਿ ਇਹ ਵੀ ਇੱਕ ਮਨੁੱਖ ਦੀ ਖਸਲਤ ਹੈ ਨਾ, ਦੇਵਤਿਆਂ ਦੇ ਵਿੱਚ ਵੀ ਈਰਖਾ ਹੁੰਦੀ ਹੈ। ਉਹਨਾਂ ਨੇ ਸੋਚਿਆ ਵੀ ਇਸ ਬੰਦੇ ਨੇ, ਬਈ ਮਨੁੱਖ ਪਹਿਲਾਂ ਤਾਂ ਡਰਦਾ ਸੀ, ਡਰ ਦੇ ਵਿੱਚ ਸਾਨੂੰ ਯਾਦ ਕਰਦਾ ਸੀ ਕਿਉਂਕਿ ਜਿੰਨੇ ਦੇਵੀ ਦੇਵਤੇ ਨੇ ਇਹਨਾਂ ਦੀ ਪੂਜਾ ਇਹਨਾਂ ਦੀ ਆਰਾਧਨਾ ਆਦਮੀ ਡਰ ਦੇ ਵਿੱਚ ਹੀ ਕਰਦਾ। ਵੀ ਜਦੋਂ ਆਦਮੀ ਡਰਦਾ ਹੁੰਦਾ ਉਸ ਵੇਲੇ ਵੀ ਕੋਈ ਦੇਵੀ ਨੂੰ ਚੇਤੇ ਕਰਦਾ, ਕੋਈ ਵਿਸ਼ਨੂੰ ਨੂੰ ਧਿਆਉਂਦਾ, ਕੋਈ ਹਨੂੰਮਾਨ ਨੂੰ, ਕੋਈ ਕਿਸੇ ਹੋਰ ਦੇਵੀ ਦੇਵਤੇ ਨੂੰ। ਉਹਨਾਂ ਸੋਚਿਆ ਵੀ ਹੁਣ ਮਨੁੱਖ ਤਾਂ ਨਿਡਰ ਹੋ ਰਿਹਾ ਹੈ ਅਤੇ ਇਹਦੇ ਨਾਲ ਸਾਡੀ ਪੂਜਾ ਉਪਾਸ਼ਨਾ ਘੱਟ ਰਹੀ ਹੈ, ਲੋਕ ਸਾਨੂੰ ਮੰਨਣੋਂ ਘੱਟ ਰਹੇ ਨੇ। ਉਹਨਾਂ ਨੇ ਨਾਰਾਜ਼ ਹੋ ਕੇ ਫਿਰ ਕੀ ਕੀਤਾ, ਇਸ ਧਰਤੀ ਉੱਤੇ ਇੱਕ ਪੰਡੋਰਾ ਨਾਂ ਦੀ ਇੱਕ ਬੜੀ ਖੂਬਸੂਰਤ ਇਸਤਰੀ ਭੇਜੀ ਜਿਸ ਨੂੰ ਕਹਿੰਦੇ ਨੇ। ਉਹਨਾਂ ਨੇ ਸੋਹਣੀ ਆਵਾਜ਼ ਦਿੱਤੀ ਅਤੇ ਸੋਹਣਾ ਰੰਗ ਰੂਪ ਦਿੱਤਾ, ਸੋਹਣਾ ਹਾਰ ਸ਼ਿੰਗਾਰ ਦਿੱਤਾ ਅਤੇ ਉਹ ਜਿਹੜੀ ਇਸਤਰੀ ਸੀ ਉਹਨੂੰ ਇੱਕ ਉਹਨਾਂ ਨੇ ਸੰਦੂਕੜੀ ਵੀ ਦਿੱਤੀ। ਇਹ ਇੱਕ ਉਸ ਪਰਮੋਥੀਅਸ ਨਾਂ ਦੇ ਵਿਅਕਤੀ ਨੂੰ, ਉਸਨੂੰ ਰਿਸ਼ੀ ਕਹਿ ਦਿਓ, ਵਿਗਿਆਨਕ ਕਹਿ ਦਿਓ, ਕੋਈ ਮਹਾਨ ਪਰਉਪਕਾਰੀ ਉਹ ਇੱਕ ਪੁਰਸ਼ ਹੋਵੇਗਾ, ਉਹਨੂੰ ਤੰਗ ਕਰਨ ਦੇ ਲਈ ਦੇਵਤਿਆਂ ਨੇ ਉਸ ਇਸਤਰੀ ਨੂੰ ਭੇਜਿਆ। ਜਦੋਂ ਪੰਡੋਰਾ ਨਾਂ ਦੀ ਇਸਤਰੀ ਇਸ ਧਰਤੀ 'ਤੇ ਆਈ ਔਰ ਉਸਨੂੰ ਇੱਕ ਨਾਲ ਸੰਦੂਕੜੀ ਵੀ ਦਿੱਤੀ ਗਈ, ਇੱਕ ਪਟਾਰੀ ਵੀ ਦਿੱਤੀ ਗਈ ਅਤੇ ਉਹਨੂੰ ਇਹ ਗੱਲ ਆਖੀ ਇਹਨੂੰ ਤੂੰ ਖੋਲ੍ਹਣਾ ਨਹੀਂ ਹੈ ਅਤੇ ਉਹਨੂੰ ਇਹ ਹਦਾਇਤ ਕਰਕੇ ਇਸਤਰੀ ਨੂੰ ਇਸ ਧਰਤੀ 'ਤੇ ਭੇਜ ਦਿੱਤਾ। ਜਦੋਂ ਉਹ ਇਸਤਰੀ ਇਸ ਧਰਤੀ 'ਤੇ ਆਈ ਅਤੇ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਆਹ ਜਿਹੜੀ ਮੈਨੂੰ ਸੰਦੂਕੜੀ ਦਿੱਤੀ ਹੈ ਇਹਦੇ ਵਿੱਚ ਪਤਾ ਨਹੀਂ ਕੀ ਹੋਵੇਗਾ, ਕਿਉਂਕਿ ਦੇਵ ਲੋਕ ਵਿੱਚੋਂ ਆਈ ਸੀ, ਦੇਵਤਿਆਂ ਨੇ ਉਸਨੂੰ ਭੇਜਿਆ ਸੀ ਅਤੇ ਜਦੋਂ ਉਸਨੇ ਉਹ ਸੰਦੂਕੜੀ ਨੂੰ ਨਾਲ ਚੱਕੀ ਫਿਰੇ ਉਹਦੇ ਮਨ ਵਿੱਚ ਵਾਰ ਵਾਰ ਖਿਆਲ ਆਵੇ ਮੈਨੂੰ ਵੇਖ ਲੈਣਾ ਚਾਹੀਦਾ ਵੀ ਇਹਦੇ ਵਿੱਚ ਹੈ ਕੀ, ਕਿਉਂਕਿ ਬੰਦੇ ਦਾ ਸੁਭਾਵ ਹੁੰਦਾ ਜਦੋਂ ਕਿਸੇ ਗੱਲ ਤੋਂ ਇਸਨੂੰ ਰੁਕਿਆ ਜਾਵੇ ਨਾ ਵੀ ਆਹ ਜਿਹੜੀ ਚੀਜ਼ ਹੈ ਤੂੰ ਇਹਨੂੰ ਖੋਲ੍ਹਣਾ ਨਹੀਂ ਹੈ, ਅਤੇ ਆਦਮੀ ਦਾ ਸੁਭਾਵ ਹੁੰਦਾ ਕਹਿੰਦਾ ਦਿਖੀਏ ਤਾਂ ਸਹੀ ਇਹਦੇ ਵਿੱਚ ਕੀ ਹੈ। ਹੁਣ ਉਹ ਇਸਤਰੀ ਨੇ ਸੋਚਿਆ ਵੀ ਹੁਣ ਇਹ ਠੀਕ ਹੈ ਮੈਨੂੰ ਸੰਦੂਕੜੀ ਦੇ ਕੇ ਭੇਜਿਆ ਅਤੇ ਉਹਨਾਂ ਨੇ ਆਖਿਆ ਉਹਨੂੰ ਖੋਲ੍ਹਣਾ ਨਹੀਂ, ਪਰ ਮੈਂ ਕਮ ਸੇ ਕਮ ਇੱਕ ਵਾਰੀ ਦੇਖਦੇ ਲਵਾਂ ਥੋੜ੍ਹਾ ਜਿਹਾ ਖੋਲ੍ਹ ਕੇ ਇਹਦੇ ਵਿੱਚ ਕੀ ਹੈ, ਕੋਈ ਇਹਦੇ ਵਿੱਚ ਕੋਈ ਹੀਰੇ ਜਵਾਹਰਾਤ ਨੇ, ਕੋਈ ਇਹਦੇ ਵਿੱਚ ਕੋਈ ਹੋਰ ਕੀਮਤੀ ਗਹਿਣੇ ਨੇ, ਬੰਦੇ ਨੂੰ ਭੁਲੇਖਾ ਬੜਾ ਹੁੰਦਾ। ਅਤੇ ਹੁਣ ਉਹਨੇ ਕਹਿੰਦੇ ਜਦੋਂ ਉਹ ਸੰਦੂਕੜੀ ਨੂੰ ਖੋਲ੍ਹਿਆ ਤਾਂ ਉਹ ਉਸ ਵੇਲੇ ਹੈਰਾਨ ਹੋਈ, ਉਹਦੇ ਵਿੱਚ ਤਾਂ ਜਿੰਨੇ ਵੀ ਮਨੁੱਖਤਾ ਦੇ ਦੁਸ਼ਮਣ ਸਨ, ਕਾਮ ਕ੍ਰੋਧ ਲੋਹ ਮੋਹ ਹੰਕਾਰੋ ਸਾਰੇ ਵਿਕਾਰ ਰਾਕਸ਼ਾਂ ਵਾਂਗੂ ਉਹਦੇ ਵਿੱਚੋਂ ਨਿਕਲੇ। ਉਹ ਇਸਤਰੀ ਘਬਰਾ ਗਈ ਵੀ ਇਹ ਕੀ ਹੋਇਆ। ਫਿਰ ਉਸਨੇ ਉਹ ਸੰਦੂਕੜੀ ਨੂੰ ਬੰਦ ਕਰਨ ਦਾ ਯਤਨ ਕੀਤਾ, ਕਹਿੰਦੇ ਨੇ ਬਾਕੀ ਤਾਂ ਸਾਰਾ ਕੁਝ ਉਹਦੇ ਵਿੱਚੋਂ ਬਾਹਰ ਨਿਕਲ ਚੁੱਕਿਆ ਸੀ, ਇੱਕੋ ਹੀ ਚੀਜ਼ ਰਹਿ ਗਈ ਜਿਹੜੀ ਉਹਦੇ ਵਿੱਚ ਬੰਦ ਕੀਤੀ ਗਈ, ਉਹ ਸੀ ਆਸਾ। ਜਿਹੜੀ ਬੰਦੇ ਦੇ ਅੰਦਰ ਕੋਈ ਆਸਾ ਕੋਈ ਇੱਛਾ ਪੈਦਾ ਹੁੰਦੀ ਹੈ ਉਹ ਕੇਵਲ ਉਸ ਸੰਦੂਕੜੀ ਵਿੱਚ ਬੰਦ ਰਹਿ ਗਈ, ਬਾਕੀ ਸਾਰਾ ਕੁਝ ਬਾਹਰ ਨਿਕਲ ਗਿਆ। ਉਸ ਤੋਂ ਬਾਅਦ ਹੁਣ ਉਹ ਤਾਂ ਇੱਕਦਮ ਜਿਹੜੇ ਵਿਕਾਰ ਸਨ ਸਾਰੇ ਸੰਸਾਰ ਦੇ ਵਿੱਚ ਸਾਰੀ ਧਰਤੀ 'ਤੇ ਫੈਲ ਗਏ ਅਤੇ ਉਸਨੇ ਇਸ ਮਨੁੱਖ ਨੂੰ ਇੰਨਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਸ ਹੁਣ ਤੱਕ ਆਦਮੀ ਇਹਨਾਂ ਤੋਂ ਇੰਨਾ ਡਰਿਆ ਹੋਇਆ ਹੈ। ਜਿਹੜੇ ਮਨੁੱਖਤਾ ਦੇ ਵੈਰੀ ਨੇ, ਵਿਕਾਰ ਨੇ, ਐਬ ਨੇ, ਜਿੰਨੇ ਵੀ ਹੋਰ ਮਨੁੱਖਤਾ ਦੇ ਕੋਈ ਵੈਰੀ ਨੇ ਉਹ ਸਾਰੇ ਹੀ ਉਸ ਸੰਦੂਕੜੀ ਵਿੱਚੋਂ ਨਿਕਲੇ ਨੇ। ਕਹਿਣ ਤੋਂ ਭਾਵ ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਅੱਗ ਦਾ ਮਹਾਨ ਪਰਉਪਕਾਰ ਕੀਤਾ ਹੈ। ਜੇ ਧਰਤੀ 'ਤੇ ਅੱਗ ਨਾ ਆਉਂਦੀ ਤਾਂ ਵੇਖ ਲਓ ਮਨੁੱਖ ਦਾ ਉਸ ਵੇਲੇ ਕਿਵੇਂ ਔਖਾ ਸਮਾਂ ਲੰਘਦਾ ਹੋਵੇਗਾ। ਅਤੇ ਇਹ ਉਸ ਯੂਨਾਨੀ ਲੋਕਾਂ ਦੇ ਵਿੱਚ ਬੜੀ ਇਹ ਪ੍ਰਸਿੱਧ ਕਹਾਣੀ ਹੈ। ਕਹਿੰਦੇ ਜਦੋਂ ਮਨੁੱਖ ਨੇ ਇਸ ਸੰਸਾਰ 'ਤੇ ਆਗਮਨ ਕੀਤਾ ਅਤੇ ਉਸਨੇ ਆਪਣੇ ਜੀਵਨ ਦੇ ਸੁੱਖ ਦੇ ਲਈ ਅੱਗ ਸਵਰਗਾਂ ਦੇ ਵਿੱਚੋਂ ਲਿਆਂਦੀ ਅਤੇ ਉਹਨਾਂ ਦੇਵਤਿਆਂ ਨੇ ਉਸ ਇਸਤਰੀ ਨੂੰ ਭੇਜ ਕੇ ਅਤੇ ਨਾਲ ਜਿਹੜੀ ਉਸ ਪੰਡੋਰਾ ਦੀ ਸੰਦੂਕੜੀ ਕਰਕੇ ਗੱਲ ਪ੍ਰਸਿੱਧ ਹੈ ਉਹ ਨਾਲ ਭੇਜ ਦਿੱਤੀ। ਬਸ ਉਹਦੇ ਵਿੱਚੋਂ ਸਾਰੇ ਵਿਕਾਰ ਨਿਕਲੇ ਨੇ ਅਤੇ ਜਿਹੜੀ ਆਸ਼ਾ ਹੈ ਉਹ ਅੰਦਰ ਰਹਿ ਗਈ। ਇਹਦਾ ਮਤਲਬ ਇਹ ਹੈ ਬਾਕੀ ਜਿਹੜੇ ਵਿਕਾਰ ਨੇ ਬਾਹਰੋਂ ਹਮਲਾ ਕਰਦੇ ਨੇ ਅਤੇ ਜਿਹੜੀ ਆਸਾ ਹੈ ਮਨੁੱਖ ਦੇ ਮਨ ਦੇ ਅੰਦਰ ਹੀ ਉਹ ਇਹਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ। ਇਹ ਸਾਖੀ ਦਾ ਭਾਵ ਇਹ ਹੈ ਵੀ ਸਾਰੇ ਵਿਕਾਰ ਸਾਰੇ ਮਨੁੱਖਤਾ ਦੇ ਵੈਰੀ ਵੀ ਉਸ ਸਵਰਗ ਦੇ ਵਿੱਚੋਂ ਦੇਵਤਿਆਂ ਨੇ ਭੇਜੇ ਸਾਡੇ ਕੋਲ ਆਏ ਨੇ ਅਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਫਿਰ ਇਹਨਾਂ ਤੋਂ ਬਚਾਅ ਵੀ ਹੋ ਸਕਦਾ। ਇੱਥੇ ਵਿਚਾਰ ਚੱਲ ਰਹੀ ਹੈ ਉਸ ਵਾਹਿਗੁਰੂ ਦੇ ਪਰਉਪਕਾਰਾਂ ਦੀ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆ ਵੇਖ ਲਓ ਸੁੱਖ ਦੇਣ ਵਾਲੀ ਹਵਾ ਅਤੇ ਨਾਲ ਇਹ ਕਿੰਨੀ ਅਮੋਲਕ ਅੱਗ ਸਾਨੂੰ ਬਖਸ਼ੀ ਹੈ ਅਤੇ ਅੱਗ ਤੋਂ ਬਿਨਾਂ ਵੇਖ ਲਓ ਨਾ ਕੋਈ ਸਾਡਾ ਅੰਨ ਪਾਣੀ ਦਾ ਕਦੇ ਸਰ ਸਕਦਾ ਹੈ ਅਤੇ ਹੋਰ ਅਨੇਕਾਂ ਕੰਮ ਅੱਗ ਸਵਾਰਦੀ ਹੈ। ਜੇ ਹੁਣ ਸੋਚਿਆ ਜਾਵੇ ਵੀ ਆਹ ਜਿੰਨੀਆਂ ਮੋਟਰ ਗੱਡੀਆਂ ਨੇ ਜਾਂ ਹੋਰ ਵੀ ਚੀਜ਼ਾਂ ਨੇ ਉਹ ਵੀ ਅੱਗ ਦੇ ਸਿਰ 'ਤੇ ਚੱਲਦੀਆਂ। ਜਿਹੜਾ ਪੈਟਰੋਲੀਅਮ ਪਦਾਰਥ ਉਹ ਵੀ ਇੱਕ ਕਿਸਮ ਦਾ ਈਂਧਣ ਹੈ ਨਾ, ਉਹਦੇ ਨਾਲ ਹੀ ਸਾਰਾ ਕੁਛ ਹੋ ਰਿਹਾ ਹੈ, ਇਹ ਵੀ ਤਾਂ ਅੱਗ ਦੀ ਦੇਣੀ ਹੈ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਵੀ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਹਨ।